ਖ਼ਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਵੀਰਵਾਰ 2 ਮਈ 2020 ਵਿਸਾਖ ਨਾਨਕਸ਼ਾਹੀ ਸੰਮਤ 556। ਪਹਿਲਾਂ ਚੋਣਵੀਆਂ ਖ਼ਬਰਾਂ। ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਲਾਰਸ, ਜੱਗੂ ਅਤੇ ਗੋਲਡੀ ਸਮੇਤ 25 'ਤੇ ਦੋਸ਼ ਤੈਅ। ਸਿੱਧੂ ਮੂਸੇਵਾਲੇ ਦੇ ਕਤਲ ਦਾ ਮਾਸਟਰਮਾਈਂਡ ਗੋਲਡੀ ਦਾ ਅਮਰੀਕਾ ਵਿੱਚ ਕਤਲ ਦੀ ਚਰਚਾ। ਅਮਰੀਕਾ ਵਿੱਚ ਕਤਲ ਕਰਨ ਦੀ ਸੂਚਨਾ, ਡੱਲਾ ਲਖਵੀਰ ਦਾ ਦਾਅਵਾ, ਕਿਹਾ ਅਸੀਂ ਮਾਰਿਆ। ਹਰਿਆਣੇ ਦੇ ਮੁੱਖ ਮੰਤਰੀ ਦੇ ਸਾਹਮਣੇ ਕਾਂਗਰਸ ਨੇ ਖੇਡਿਆ ਪੰਜਾਬੀ ਉਮੀਦਵਾਰ ਦਾ ਦਾਅ। ਤਰਲੋਚਨ ਸਿੰਘ ਦੂਜੀ ਵਾਰ ਮੁੱਖ ਮੰਤਰੀ ਦੇ ਖਿਲਾਫ ਮੈਦਾਨ ਵਿੱਚ। ਸਾਬਕਾ ਵਿਧਾਇਕ ਗੋਲਡੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ। ਜਾਖੜ ਨਾਲ ਮਿਲੇ ਕਰਮਜੀਤ ਕੌਰ ਚੌਧਰੀ, ਜਲੰਧਰ ਸੀਟ 'ਤੇ ਚਰਚਾ। ਲੁਧਿਆਣੇ ਵਿੱਚ ਅੱਜ ਰਾਜਾ ਵੜਿੰਗ ਦਾ ਰੋਡ ਸ਼ੋਅ। ਸੁਖਬੀਰ ਵੀ ਭਰਨਗੇ ਨਾਮਜ਼ਦਗੀ ਪੱਤਰ। ਰੂਸੀਆ ਨੂੰ ਮਨਾਉਣ ਵਿੱਚ ਸਫਲ ਹੋ ਰਹੇ ਨੇ ਰਾਜਨੀਤਿਕ ਪਾਰਟੀਆਂ, ਬਾਗੀ ਵਧਾਉਣਗੇ ਪਰੇਸ਼ਾਨੀ। GST ਕੁਲੈਕਸ਼ਨ ਜ਼ੋਰਦਾਰ, ਪਹਿਲੀ ਵਾਰ 2 ਲੱਖ ਕਰੋੜ ਦੇ ਪਾਰ। ਵੀਡੀਓ ਕਾਨਫਰੰਸ ਨਾਲ ਚੋਣ ਪ੍ਰਚਾਰ ਦੀ ਇਜਾਜ਼ਤ ਨਹੀਂ। ਪਹਿਲਾਂ ਲੋਕ ਸਭਾ ਫਿਰ ਵਿਧਾਨ ਸਭਾ ਪੱਧਰ 'ਤੇ ਹੋਏਗੀ ਕੋਆਰਡੀਨੇਸ਼ਨ। ਦਿੱਲੀ ਵਿੱਚ 3 ਮਹੀਨਿਆਂ ਵਿੱਚ ਵੋਟਰਾਂ ਦੀ ਗਿਣਤੀ 384,000 ਦਾ ਵਾਧਾ। ਮਹਿਲਾ ਵੋਟਰਾਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ। ਹੁਣ ਖ਼ਬਰਾਂ ਦੀ ਵਿਸਥਾਰ। ਭਾਰਤ ਵਿੱਚ ਚਾਲੂ ਵਿੱਤੀ ਸਾਲ 2024-25 ਪਹਿਲੇ ਮਹੀਨੇ ਜਾਣੀ ਅਪ੍ਰੈਲ ਵਿੱਚ GST ਕੁਲੈਕਸ਼ਨ ਆਪਣੇ ਸਾਰੇ ਰਿਕਾਰਡ ਨੂੰ ਤੋੜਦਿਆਂ ਹੋਇਆਂ 2 ਲੱਖ ਕਰੋੜ ਦੇ ਪਾਰ ਪਹੁੰਚ ਗਿਆ। ਅਪ੍ਰੈਲ ਵਿੱਚ GST ਕੁਲੈਕਸ਼ਨ 2,10,000 ਕਰੋੜ ਰਿਹਾ, ਜੋ ਪਿਛਲੇ ਸਾਲ ਅਪ੍ਰੈਲ ਦੇ ਮੁਕਾਬਲੇ 12% ਜ਼ਿਆਦਾ ਹੈ। ਇਸ ਸਾਲ ਅਪ੍ਰੈਲ ਵਿੱਚ ਪਹਿਲਾਂ GST ਦਾ ਸਭ ਤੋਂ ਵੱਡੀ ਕੁਲੈਕਸ਼ਨ 187,00,000 ਕਰੋੜ ਪਿਛਲੇ ਸਾਲ ਅਪ੍ਰੈਲ ਵਿੱਚ ਹੋਇਆ ਸੀ। ਸਾਲ 2017 ਦੀ ਜੁਲਾਈ ਮਹੀਨੇ ਵਿੱਚ GST ਪ੍ਰਣਾਲੀ ਲਾਗੂ ਹੋਈ ਹੈ। ਖਜ਼ਾਨਾ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਸੇ ਸਾਲ ਅਪ੍ਰੈਲ ਵਿੱਚ ਘਰੇਲੂ ਅਤੇ ਆਯਾਤ ਦੋਨੇ ਹੀ ਪੱਧਰ ਦੇ ਲੈਣ ਦੇਣ ਵਿੱਚ ਵਾਧੇ ਨਾਲ GST ਕੁਲੈਕਸ਼ਨ ਰਿਕਾਰਡ ਪੱਧਰ 'ਤੇ ਰਿਹਾ ਹੈ। ਅਮਰੀਕਾ ਵਿੱਚ ਮੰਗਲਵਾਰ ਦੇਰ ਸ਼ਾਮ ਗੋਲਡੀ ਬਰਾਡ ਨਾਮਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਦੀ ਬਾਅਦ ਚਰਚਾ ਹੋਈ ਕਿ ਗੋਲਡੀ ਮਾਰਿਆ ਗਿਆ, ਜੋ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਕਤਲ ਕਾਂਡ ਦਾ ਮਾਸਟਰ ਮਾਈਂਡ ਹੈ। ਉੱਧਰ ਚਰਚਾ ਇਹ ਵੀ ਹੈ ਕਿ ਮਾਰਿਆ ਗਿਆ ਗੋਲਡੀ ਬਰਾਡ ਦਹਿਸ਼ਤਗਰਦ ਨਹੀਂ, ਇੱਕ ਵੱਡਾ ਨਸ਼ਾ ਤਸਕਰ ਹੈ। ਆਖਿਰ ਮਾਰਿਆ ਗਿਆ ਗੋਲਡੀ ਬਰਾਡ ਕੌਣ ਹੈ, ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਪੰਜਾਬ ਪੁਲਿਸ ਦੇ ਅਧਿਕਾਰੀਆਂ ਅਨੁਸਾਰ ਦਹਿਸ਼ਤਗਰਦ ਗੋਲਡੀ ਬਰਾਡ ਦੇ ਕਤਲ ਦੀ ਕੋਈ ਵੀ ਅਧਿਕਾਰਤ ਜਾਣਕਾਰੀ ਉਹਨਾਂ ਦੇ ਕੋਲ ਨਹੀਂ, ਇਸ ਲਈ ਕੇਂਦਰੀ ਜਾਂਚ ਏਜੰਸੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਅਮਰੀਕੀ ਚੈਨਲ ਦੇ ਅਨੁਸਾਰ ਅਮਰੀਕਾ ਦੇ ਹਾਲਟ ਐਵਨਿਊ ਵਿੱਚ ਮੰਗਲਵਾਰ ਸ਼ਾਮ ਨੂੰ ਬਰਾਡ ਨੂੰ ਗੋਲੀਆਂ ਮਾਰੀਆਂ ਗਈਆਂ। ਪੰਜਾਬ ਪੁਲਿਸ ਜਿੱਥੇ ਮਾਰੇ ਹੋਏ ਗੋਲਡੀ ਬਰਾਡ ਨੂੰ ਲੈ ਕੇ ਹਾਲੇ ਜਾਣਕਾਰੀ ਹੀ ਹਾਸਲ ਕਰ ਰਹੀ ਹੈ, ਉੱਧਰ ਗੈਂਗਸਟਰ ਲਖਬੀਰ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟ ਪਾ ਕੇ ਗੋਲਡੀ ਬਰਾਡ ਦੇ ਕਤਲ ਦੀ ਜ਼ਿੰਮੇਦਾਰੀ ਲਈ ਹੈ। ਆਪਣੇ ਫੇਸਬੁੱਕ ਅਕਾਊਂਟ ਵਿੱਚ ਉਸਨੇ ਲਿਖਿਆ ਕਿ ਗੋਲਡੀ ਬਰਾਡ ਦਾ ਕਤਲ ਉਸਨੇ ਕਰਵਾਇਆ। ਵਿਦੇਸ਼ ਵਿੱਚ ਬੈਠਾ ਲਖਬੀਰ ਸਿੰਘ ਵੀ ਪੰਜਾਬ ਵਿੱਚ ਆਪਣੇ ਗੈਂਗ ਨੂੰ ਚਲਾ ਰਿਹਾ ਅਤੇ ਉਹਨਾਂ ਦੇ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕਾ ਹੈ। ਲਖਬੀਰ ਅਤੇ ਬਿਸ਼ਨੋਈ ਦੋਨੇ ਹੀ ਪੰਜਾਬ ਤੋਂ ਇਲਾਵਾ ਦੇਸ਼ ਭਰ ਤੋਂ ਆਪੋ ਆਪਣਾ ਨੈੱਟਵਰਕ ਚਲਾ ਰਹੇ ਨੇ ਅਤੇ ਦੋਨੇ ਆਪਸ ਵਿੱਚ ਕੱਟੜ ਵਿਰੋਧੀ ਨੇ। ਦੋਨਾਂ ਗਰੁੱਪਾਂ ਵਿੱਚ ਕਈ ਵਾਰ ਗੈਂਗਵਾਰ ਵੀ ਹੋ ਚੁੱਕੀ ਹੈ। ਕੈਲੀਫੋਰਨੀਆ ਦੇ ਫਰੇਜ਼ਨੋ ਪੁਲਿਸ ਵਿਭਾਗ ਨੇ ਉਹਨਾਂ ਖ਼ਬਰਾਂ ਦਾ ਖੰਡਨ ਕੀਤਾ ਕਿ ਗੋਲੀਬਾਰੀ ਵਿੱਚ ਮਾਰਿਆ ਗਿਆ ਨੌਜਵਾਨ ਗੈਂਗਸਟਰ ਗੋਲਡੀ ਬਰਾਡ ਹੈ। ਕੈਲੀਫੋਰਨੀਆ ਦੀ ਪੁਲਿਸ ਦੇ ਅਫਸਰ ਨੇ ਇੱਕ ਈਮੇਲ ਵਿੱਚ ਉਸ ਗੱਲ 'ਤੇ ਹੈਰਾਨੀ ਪ੍ਰਗਟਾਈ ਕਿ ਇੰਟਰਨੈੱਟ ਮੀਡੀਆ ਵਿੱਚ ਕਿਵੇਂ ਗੋਲਡੀ ਬਰਾਡ ਦੇ ਮਾਰੇ ਜਾਣ ਦੀ ਅਫਵਾਹ ਫੈਲ ਗਈ। ਆਮ ਆਦਮੀ ਪਾਰਟੀ ਨੇ ਸੰਗਰੂਰ ਵਿੱਚ ਕਾਂਗਰਸ ਅਤੇ ਉਸ ਦੇ ਉਮੀਦਵਾਰ ਸੁਖਪਾਲ ਖਹਿਰਾ ਨੂੰ ਵੱਡਾ ਝਟਕਾ ਦਿੱਤਾ। ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਵੱਡੇ ਨੇਤਾ ਦਲਵੀਰ ਸਿੰਘ ਗੋਲਡੀ ਪਰਿਵਾਰ ਅਤੇ ਸੰਗਰੂਰ ਦੇ ਸੈਂਕੜੇ ਸਾਥੀਆਂ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤਹੇਅਰ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਨੇ ਆਖਿਆ ਕਿ ਅੱਜ ਪਾਰਟੀ ਲਈ ਵਿਸ਼ੇਸ਼ ਦਿਨ ਹੈ ਕਿਉਂਕਿ ਇੱਕ ਨੌਜਵਾਨ ਉਤਸ਼ਾਹੀ ਅਤੇ ਮਿਹਨਤੀ ਨੇਤਾ ਦਲਵੀਰ ਸਿੰਘ ਗੋਲਡੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਅਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਆਖਿਆ ਕਿ ਰੰਗਲੇ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਸੀਂ ਨੌਜਵਾਨ ਮਿਹਨਤੀ ਇਮਾਨਦਾਰ ਅਤੇ ਦੇਸ਼ ਭਗਤ ਨੇਤਾਵਾਂ ਦੀ ਜ਼ਰੂਰਤ ਹੈ ਜੋ ਪੰਜਾਬ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੇ। ਉਹਨਾਂ ਆਖਿਆ ਕਿ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦਾ ਗਠਨ ਹੀ ਇਸੇ ਕਾਰਨ ਕੀਤਾ ਕਿ ਹਰ ਪਾਰਟੀ ਵਿੱਚ ਕੁਝ ਚੰਗੇ ਅਤੇ ਇਮਾਨਦਾਰ ਨੇਤਾ ਜੋ ਦੇਸ਼ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦੇ ਆ, ਲੇਕਿਨ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ। ਇਸ ਦੇ ਨਾਲ ਹੀ ਸੰਗਰੂਰ ਦੇ ਉਮੀਦਵਾਰ ਸੁਖਪਾਲ ਖਹਿਰਾ 'ਤੇ ਤੰਜ ਕੱਸਦਿਆਂ ਹੋਇਆਂ ਮਾਨ ਨੇ ਆਖਿਆ ਕਿ ਪਿਛਲੀ ਵਾਰ ਜਦੋਂ ਉਹਨਾਂ ਨੂੰ 19,000 ਵੋਟਾਂ ਵੀ ਨਹੀਂ ਮਿਲੀਆਂ ਤਾਂ ਉਹਨਾਂ ਨੇ ਬਠਿੰਡਾ ਦੇ ਲੋਕਾਂ ਤੋਂ ਮਾਫ਼ੀ ਮੰਗੀ ਸੀ। ਇਸ ਵਾਰ 4 ਜੂਨ ਨੂੰ ਉਹ ਸੰਗਰੂਰ ਦੇ ਲੋਕਾਂ ਤੋਂ ਮਾਫ਼ੀ ਮੰਗਣਗੇ। ਦਲਵੀਰ ਗੋਲਡੀ ਨੇ ਆਖਿਆ ਕਿ ਮੈਂ ਭਗਵੰਤ ਮਾਨ ਦੇ ਖਿਲਾਫ਼ ਚੋਣ ਲੜੀ ਸੀ, ਲੇਕਿਨ ਇਹ ਮੁੱਖ ਮੰਤਰੀ ਦੀ ਮਹਾਨਤਾ ਹੈ ਕਿ ਉਹਨਾਂ ਨੇ ਆਪਣੀ ਪਾਰਟੀ ਵਿੱਚ ਮੇਰਾ ਸਵਾਗਤ ਕੀਤਾ। ਭਗਵੰਤ ਮਾਨ ਨੇ ਉਹਨਾਂ ਦੇ ਵਰਗੇ ਨੌਜਵਾਨ ਨੇਤਾਵਾਂ ਲਈ ਰਸਤੇ ਖੋਲ੍ਹੇ ਨੇ। ਉਹਨਾਂ ਆਖਿਆ ਕਿ ਜੇਕਰ ਨੌਜਵਾਨ ਰਾਜਨੀਤੀ ਵਿੱਚ ਬਦਲਾਅ ਚਾਹੁੰਦੇ ਆ ਤਾਂ ਉਹਨਾਂ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਅਤੇ ਇਸ ਲਈ ਆਮ ਆਦਮੀ ਪਾਰਟੀ ਤੋਂ ਬਿਹਤਰ ਕੋਈ ਮੰਚ ਨਹੀਂ। ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਉਹ ਕਾਂਗਰਸ ਦੇ ਸਾਰੇ ਗੰਦੇ ਰਾਜ ਉਜਾਗਰ ਕਰਨਗੇ ਕਿ ਕਿਵੇਂ ਉਹਨਾਂ ਨੇ ਇੰਨੇ ਸਾਰੇ ਘਰ ਬਰਬਾਦ ਕੀਤੇ ਅਤੇ ਕਿਵੇਂ 5-7 ਲੋਕਾਂ ਦਾ ਸਮੂਹ ਹੈ ਜੋ ਆਪਸ ਵਿੱਚ ਸਾਰਾ ਕੁਝ ਵੰਡ ਰਹੇ ਨੇ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਨੇ 27 ਦੋਸ਼ੀਆਂ 'ਤੇ ਚਾਰਜ ਫਰੇਮ ਕੀਤੇ ਨੇ। ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਜੱਗੂ ਭਗਵਾਨਪੁਰੀਆ, ਲਾਲਸ ਬਿਸ਼ਨੋਈ, ਚਰਨਜੀਤ ਚੇਤਨ ਅਤੇ ਜਗਤਾਰ ਮੂਸਾ ਨੇ ਜੋ ਜ਼ਮਾਨਤ ਪਟੀਸ਼ਨ ਲਾਈ ਸੀ ਉਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ। ਅਦਾਲਤ ਨੇ ਪੱਖ ਸੁਣਨ ਤੋਂ ਬਾਅਦ ਸਾਰੇ ਦੋਸ਼ੀਆਂ 'ਤੇ ਚਾਰਜ ਫਰੇਮ ਕਰ ਦਿੱਤੇ। ਜਿਹੜੇ ਦੋਸ਼ੀ ਹਾਲੇ ਗ੍ਰਿਫਤਾਰ ਨਹੀਂ ਹੋਏ ਉਹਨਾਂ ਵਿੱਚ ਜਾਂਚ ਏਜੰਸੀ ਦੇਖੇਗੀ ਕਿ ਉਹਨਾਂ ਦੇ ਵੀ ਜੋ ਚਲਾਨ ਪੇਸ਼ ਕੀਤੇ ਆ ਉਸ ਤਹਿਤ ਕਾਰਵਾਈ ਹੋਏਗੀ। ਚਾਰਜ ਫਰੇਮ ਹੋਣ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਆਖਿਆ ਕਿ ਅੱਜ ਮਨ ਨੂੰ ਕੁਝ ਸਕੂਨ ਮਿਲਿਆ ਕਿਉਂਕਿ ਅੱਜ ਅਦਾਲਤ ਨੇ ਦੋਸ਼ੀਆਂ 'ਤੇ ਚਾਰਜ ਫਰੇਮ ਕੀਤੇ ਨੇ। ਲਾਲਸ ਬਿਸ਼ਨੋਈ ਦੇ ਇੰਟਰਵਿਊ 'ਤੇ ਬਲਕੌਰ ਸਿੰਘ ਨੇ ਆਖਿਆ ਕਿ ਸਰਕਾਰ ਦੀ ਸਰਪ੍ਰਸਤੀ ਤੋਂ ਬਿਨਾਂ ਇਹ ਕੁਝ ਵੀ ਨਹੀਂ ਹੋ ਸਕਦਾ। ਉਹਨਾਂ ਦਾਅਵਾ ਕੀਤਾ ਕਿ ਲਾਲਸ ਬਿਸ਼ਨੋਈ ਦੇ ਇੰਟਰਵਿਊ ਪੰਜਾਬ ਵਿੱਚ 7 ਅਤੇ 8 ਜਨਵਰੀ ਨੂੰ ਹੋਈ। ਉਸ ਸਮੇਂ ਉਹ ਪੰਜਾਬ ਦੀ ਜੇਲ੍ਹ ਵਿੱਚ ਮੌਜੂਦ ਸੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਆਪਸੀ ਤਾਲਮੇਲ ਨੂੰ ਵਧਾਉਣ ਲਈ ਦੋਨਾਂ ਪਾਰਟੀਆਂ ਦੀ ਕੋਆਰਡੀਨੇਸ਼ਨ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਦੋਨਾਂ ਪਾਰਟੀਆਂ ਵਿਚਕਾਰ ਸਾਂਝੇ ਚੋਣ ਪ੍ਰਚਾਰ ਕਰਨ ਦੀ ਰਣਨੀਤੀ ਨੂੰ ਲੈ ਕੇ ਚਰਚਾ ਹੋਈ ਹੈ। ਨਾਲ ਹੀ ਇਹ ਤੈਅ ਕੀਤਾ ਗਿਆ ਕਿ ਪਹਿਲਾਂ ਲੋਕ ਸਭਾ ਅਤੇ ਉਸ ਤੋਂ ਬਾਅਦ ਵਿਧਾਨ ਸਭਾ ਪੱਧਰ 'ਤੇ ਕੋਆਰਡੀਨੇਸ਼ਨ ਕੀਤਾ ਜਾਏ। ਆਮ ਆਦਮੀ ਪਾਰਟੀ ਵੱਲੋਂ ਕੋਆਰਡੀਨੇਸ਼ਨ ਕਮੇਟੀ ਦੀ ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਪਾਰਲੀਮੈਂਟ ਅਤੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਸੰਦੀਪ ਪਾਠਕ, MCD ਇੰਚਾਰਜ ਵਿਧਾਇਕ ਦੁਰਗੇਸ਼ ਪਾਠਕ ਅਤੇ ਸੂਬਾ ਪ੍ਰਧਾਨ ਰਜੇਸ਼ ਗੁਪਤਾ ਸ਼ਾਮਲ ਹੋਏ। ਕਾਂਗਰਸ ਵੱਲੋਂ ਮੀਟਿੰਗ ਵਿੱਚ ਦਿੱਲੀ ਕਾਂਗਰਸ ਇੰਚਾਰਜ ਦੀਪਕ ਬਾਬਰੀਆ ਅਤੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐਕਟਿੰਗ ਪ੍ਰੈਜ਼ੀਡੈਂਟ ਦਵਿੰਦਰ ਯਾਦਵ ਸਮੇਤ ਦਿੱਲੀ ਅਤੇ ਹਰਿਆਣਾ ਕਾਂਗਰਸ ਦੇ ਸਿਖਰਲੇ ਨੇਤਾ ਮੌਜੂਦ ਰਹੇ। ਦਿੱਲੀ ਵਿੱਚ ਨਾਮਜ਼ਦਗੀ ਦੇ ਆਖਰੀ ਦਿਨਾਂ ਤੱਕ ਜਿਹੜੇ ਲੋਕਾਂ ਨੇ ਵੋਟਰ ਪਹਿਚਾਣ ਪੱਤਰ ਲਈ ਅਰਜ਼ੀ ਦਿੱਤੀ ਉਹਨਾਂ ਦਾ ਪਹਿਚਾਣ ਪੱਤਰ ਬਣਾਇਆ ਜਾਏਗਾ। 6 ਮਈ ਤੋਂ ਬਾਅਦ ਫਾਈਨਲ ਵੋਟਰ ਲਿਸਟ ਜਾਰੀ ਕੀਤੀ ਜਾਏਗੀ। ਜਿਹੜੇ ਨਾਮ ਵੋਟਰ ਸੂਚੀ ਵਿੱਚ ਹੋਣਗੇ ਉਹ ਵੋਟ ਦੇ ਸਕਦੇ ਨੇ। ਸਪੈਸ਼ਲ ਸਮਰੀ ਰਿਵੀਜ਼ਨ ਤੋਂ ਬਾਅਦ 22 ਜਨਵਰੀ ਨੂੰ ਮੁੱਖ ਚੋਣ ਅਧਿਕਾਰੀ ਨੇ ਫਾਈਨਲ ਵੋਟਰ ਲਿਸਟ ਜਾਰੀ ਕੀਤੀ ਜਿਸ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1,47,18,119 ਸੀ ਅਤੇ ਹੁਣ ਵੋਟਰਾਂ ਦੀ ਗਿਣਤੀ 1,51,00,161 ਹੋ ਚੁੱਕੀ ਹੈ। ਯਾਨੀ ਫਾਈਨਲ ਵੋਟਰ ਲਿਸਟ ਜਾਰੀ ਕਰਨ ਦੇ 3 ਮਹੀਨਿਆਂ ਵਿੱਚ 4,50,000 ਤੋਂ ਵੱਧ ਵੋਟਰ ਸੂਚੀ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਗ੍ਰਿਫਤਾਰ ਰਾਜਨੇਤਾਵਾਂ ਨੂੰ ਵੀਡੀਓ ਕਾਨਫਰੰਸ ਵਰਗੇ ਡਿਜੀਟਲ ਮਾਧਿਅਮ ਨਾਲ ਆਉਂਦੀਆਂ ਲੋਕ ਸਭਾ ਚੋਣਾਂ ਲਈ ਪ੍ਰਚਾਰ ਦੀ ਇਜਾਜ਼ਤ ਦੇਣ ਦੀ ਮੰਗ ਦਿੱਲੀ ਹਾਈਕੋਰਟ ਨੇ ਪੈਂਡਿੰਗ ਰੱਖ ਲਈ। ਹਾਈਕੋਰਟ ਨੇ ਆਖਿਆ ਕਿ ਅਸੀਂ ਕਿਸੇ ਵੀ ਵਿਅਕਤੀ ਨੂੰ ਚੋਣ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ ਜੋ ਹਿਰਾਸਤ ਵਿੱਚ ਹੈ, ਵਰਨਾ ਸਾਰੇ ਬਲਾਤਕਾਰੀ ਕਾਤਲ ਚੋਣਾਂ ਤੋਂ ਠੀਕ ਪਹਿਲੇ ਰਾਜਨੀਤਿਕ ਪਾਰਟੀਆਂ ਦੇ ਆਗੂ ਬਣਨ ਲੱਗਣਗੇ। ਦਾਊਦ ਇਬਰਾਹਿਮ ਚੋਣ ਲੜੇਗਾ ਅਤੇ VC ਦੇ ਜ਼ਰੀਏ ਪ੍ਰਚਾਰ ਕਰੇਗਾ। ਇਸ ਤਰ੍ਹਾਂ ਦੀਆਂ ਖਬਰਾਂ ਆਉਣਗੀਆਂ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨਾਲ ਜੁੜੀ ਮੌਜੂਦਾ ਜਨਹਿਤ ਪਟੀਸ਼ਨ ਨੂੰ ਹਾਈਕੋਰਟ ਨੇ ਚੇਤਾਵਨੀ ਦੇ ਨਾਲ ਰੱਦ ਕਰ ਦਿੱਤਾ ਹੈ। ਅਦਾਲਤ ਨੇ ਆਖਿਆ ਕਿ ਅਸੀਂ ਇਸ ਨੂੰ ਰਾਜਨੀਤੀ ਤੋਂ ਦੂਰ ਰਹਿਣਾ ਚਾਹੁੰਦੇ ਹਾਂ ਅਤੇ ਅੱਜ ਲੋਕ ਸਾਨੂੰ ਰਾਜਨੀਤੀ ਵਿੱਚ ਖਿੱਚਣ ਦੀ ਕੋਸ਼ਿਸ਼ ਵਿੱਚ ਲੱਗੇ ਨੇ। ਐਕਟਿੰਗ ਚੀਫ ਜਸਟਿਸ ਮਨਮੋਹਨ ਅਤੇ ਜਸਟਿਸ ਮਨਮੀਤ ਪ੍ਰੀਤਮ ਅਰੋੜਾ ਦੀ ਅਦਾਲਤ ਨੇ ਪਟੀਸ਼ਨ ਕਰਤਾ ਨੂੰ ਆਖਿਆ ਕਿ ਅਸੀਂ ਨੀਤੀਗਤ ਫੈਸਲੇ ਨਹੀਂ ਲੈਂਦੇ, ਅਜਿਹੇ ਮੁੱਦਿਆਂ 'ਤੇ ਫੈਸਲਾ ਲੈਣਾ ਸੰਸਦ ਦਾ ਕੰਮ ਹੈ। ਇਸ ਦੇ ਬਾਅਦ ਇਸ ਟਿੱਪਣੀ ਕਰਦਿਆਂ ਹੋਇਆਂ ਹਾਈਕੋਰਟ ਨੇ ਪਟੀਸ਼ਨ ਕਰਤਾ ਨੂੰ ਜੁਰਮਾਨਾ ਲਾਉਣ ਦੀ ਚੇਤਾਵਨੀ ਦਿੱਤੀ। ਬਾਅਦ ਵਿੱਚ ਪਟੀਸ਼ਨ ਕਰਤਾ ਦੇ ਵਕੀਲ ਦੀ ਮਨਜ਼ੂਰੀ ਤੋਂ ਬਾਅਦ ਖੁਦ ਨੂੰ ਅਜਿਹਾ ਕਰਨ ਤੋਂ ਉਹਨਾਂ ਰੋਕ ਦਿੱਤਾ ਅਤੇ ਉਸ ਦੇ ਵਕੀਲ ਨੇ ਆਖਿਆ ਕਿ ਪਟੀਸ਼ਨ ਕਰਤਾ ਇੱਕ ਵਿਦਿਆਰਥੀ ਆ, ਕਾਨੂੰਨ ਦੀ ਪੜ੍ਹਾਈ ਕਰ ਰਹੇ ਅਮਰਜੀਤ ਗੁਪਤਾ ਨੇ ਮੌਜੂਦਾ ਪਟੀਸ਼ਨ ਦਾਇਰ ਕੀਤੀ ਸੀ। ਸਾਧਵੀਆਂ ਦੇ ਜੌਨ ਸ਼ੋਸ਼ਣ ਮਾਮਲੇ ਵਿੱਚ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਜ਼ਾ ਖਿਲਾਫ਼ ਅਪੀਲ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 7 ਸਾਲ ਬਾਅਦ ਸੁਣਵਾਈ ਸ਼ੁਰੂ ਕਰ ਦਿੱਤੀ। ਹਾਈਕੋਰਟ ਦੇ ਜਸਟਿਸ ਐਸ ਠਾਕਰ ਅਤੇ ਜਸਟਿਸ ਲਲਿਤ ਬੱਤਰਾ ਦੀ ਅਦਾਲਤ ਨੇ ਸਾਰੀਆਂ ਧਿਰਾਂ ਨੂੰ ਬਹਿਸ ਲਈ ਤਿਆਰ ਹੋਣ ਦਾ ਹੁਕਮ ਦਿੰਦਿਆਂ ਸੁਣਵਾਈ 25 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਡੇਰੇ ਦੀਆਂ 2 ਸਾਧਵੀਆਂ ਦੇ ਯੌਨ ਸ਼ੋਸ਼ਣ ਮਾਮਲੇ ਵਿੱਚ ਪੰਚਕੁਲਾ ਦੀ CBI ਅਦਾਲਤ ਨੇ ਅਗਸਤ 2017 ਵਿੱਚ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੰਦਿਆਂ 10-10 ਸਾਲ ਦੀ ਸਜ਼ਾ ਸੁਣਾਈ ਸੀ ਅਤੇ ਨਾਲ 30,20,000 ਰੁਪਏ ਦਾ ਜੁਰਮਾਨਾ ਵੀ ਲਾਇਆ ਸੀ। ਪਹਿਲੇ ਮਾਮਲੇ ਵਿੱਚ 10 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਦੂਜੇ ਮਾਮਲੇ ਵਿੱਚ 10 ਸਾਲ ਦੀ ਸਜ਼ਾ ਸ਼ੁਰੂ ਹੋਣੀ ਹੈ। ਸਜ਼ਾ ਨੂੰ ਡੇਰਾ ਮੁਖੀ ਨੇ ਹਾਈਕੋਰਟ ਵਿੱਚ ਚੁਣੌਤੀ ਦਿੰਦਿਆਂ ਅਪੀਲ ਦਾਇਰ ਕੀਤੀ ਹੈ। ਉੱਧਰ ਦੋਨਾਂ ਪੀੜਤ ਸਾਧਵੀਆਂ ਨੇ ਵੀ ਤਦ ਹਾਈਕੋਰਟ ਵਿੱਚ ਅਪੀਲ ਦਾਖਲ ਕਰਕੇ ਡੇਰਾ ਮੁਖੀ ਦੀ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਇਹਨਾਂ ਅਪੀਲਾਂ ਨੂੰ ਐਡਮਿਟ ਕਰ ਲਿਆ ਸੀ। ਅਕਤੂਬਰ 2017 ਵਿੱਚ ਹਾਈ ਕੋਰਟ ਨੇ ਡੇਰਾ ਮੁਖੀ 'ਤੇ ਲਗਾਏ ਗਏ ਜੁਰਮਾਨੇ 'ਤੇ ਰੋਕ ਲਾਉਂਦਿਆਂ 2 ਮਹੀਨਿਆਂ ਅੰਦਰ ਜੁਰਮਾਨੇ ਦੀ ਇਹ ਰਾਸ਼ੀ CBI ਅਦਾਲਤ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਸਨ। ਜੁਰਮਾਨੇ ਦੀ ਇਸ ਰਾਸ਼ੀ ਨੂੰ ਕਿਸੇ ਕੌਮੀਕ੍ਰਿਤ ਬੈਂਕ ਵਿੱਚ FD ਕਰਾਉਣ ਨੂੰ ਕਿਹਾ ਸੀ। ਤਦ ਹਾਈ ਕੋਰਟ ਨੇ ਇਹਨਾਂ ਅਪੀਲਾਂ ਨੂੰ ਐਡਮਿਟ ਕੀਤਾ ਸੀ। ਗੁਰਮੀਤ ਨੇ ਹੁਣ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਕੇ ਆਖਿਆ ਕਿ CBI ਅਦਾਲਤ ਨੇ ਉਸ ਨੂੰ ਬਿਨਾਂ ਉਚਿਤ ਸਬੂਤਾਂ ਅਤੇ ਗਵਾਹਾਂ ਦੇ ਦੋਸ਼ੀ ਠਹਿਰਾ ਕੇ ਸਜ਼ਾ ਸੁਣਾ ਦਿੱਤੀ ਗਈ। ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ 13 ਸੰਸਦੀ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰਨ ਵਿੱਚ ਸਾਰੀਆਂ ਪਾਰਟੀਆਂ ਤੋਂ ਪਛੜ ਗਈ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸਾਰੀਆਂ ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰ ਦਿੱਤੇ। ਕਾਂਗਰਸ ਨੇ ਫਿਰੋਜ਼ਪੁਰ ਸੀਟ ਨੂੰ ਬਕਾਇਆ ਰੱਖਿਆ। ਭਾਜਪਾ ਨੇ 9 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਨੇ। ਖਾਸ ਤੌਰ 'ਤੇ ਫਿਰੋਜ਼ਪੁਰ ਸੀਟ ਐਸੀ ਹੈ ਜਿੱਥੇ ਲੰਬੀ ਚਰਚਾ ਚੱਲ ਰਹੀ ਹੈ। ਇਸ ਸੀਟ 'ਤੇ ਪਾਰਟੀ ਕਾਂਗਰਸ ਦੇ ਹਰਿਮੰਦਰ ਆਵਲਾ ਨੂੰ ਸ਼ਾਮਲ ਕਰਕੇ ਉਸ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਹੈ, ਜਦਕਿ ਕਾਂਗਰਸ ਵਿੱਚੋਂ ਹੀ ਭਾਜਪਾ ਵਿੱਚ ਸ਼ਾਮਲ ਹੋਏ ਰਾਣਾ ਗੁਰਜੀਤ ਸਿੰਘ ਸੋਢੀ ਵੀ ਇਸ 'ਤੇ ਟੇਕ ਲਾਈ ਬੈਠੇ ਨੇ। ਇਸ ਸੀਟ 'ਤੇ ਪਾਰਟੀ ਆਪਣੇ ਕਾਡਰ ਦਾ ਉਮੀਦਵਾਰ ਖੜ੍ਹਾ ਨਹੀਂ ਕਰ ਰਹੀ, ਬਲਕਿ ਇਸ ਸੀਟ ਦੇ ਅਧੀਨ ਆਉਣ ਵਾਲੀਆਂ 3 ਵਿਧਾਨ ਸਭਾ ਸੀਟਾਂ 'ਤੇ ਪਾਰਟੀ ਤਦ ਵੀ ਆਪਣੇ ਉਮੀਦਵਾਰ ਖੜ੍ਹੇ ਕਰਦੀ ਰਹੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਮਝੌਤਾ ਸੀ। ਅਬੋਹਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਸ਼ਹਿਰ ਇਸ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਕਿਸੇ ਸਮੇਂ ਪਾਰਟੀ ਜਲਾਲਾਬਾਦ ਤੋਂ ਆਪਣਾ ਉਮੀਦਵਾਰ ਖੜ੍ਹਾ ਕਰਦੀ ਸੀ। ਪਾਰਟੀ ਨੂੰ ਭਾਰੀ ਨਿਰਾਸ਼ਾ ਹੈ। ਅਕਾਲੀ ਦਲ ਨਾਲ ਸਮਝੌਤਾ ਤੋੜਨ ਤੋਂ ਬਾਅਦ ਪਾਰਟੀ ਦਾ ਇੱਕ ਕਾਡਰ ਹੁਣ ਚੁੱਪ ਬੈਠ ਗਿਆ ਹੈ। ਉਹਨਾਂ ਆਖਿਆ ਕਿ ਸਾਨੂੰ ਗੱਠਜੋੜ ਤੋੜਨ ਦਾ ਕੋਈ ਫਾਇਦਾ ਨਹੀਂ। 2027 ਵਿੱਚ ਜਾਣ ਦਾ ਇੱਕ ਚੰਗਾ ਮੌਕਾ ਸੀ। ਉਹਨਾਂ ਆਖਿਆ ਕਿ ਬੇਸ਼ੱਕ ਕਿਸਾਨ ਸਾਡਾ ਵਿਰੋਧ ਕਰ ਰਹੇ ਹੈ, ਲੇਕਿਨ ਸੂਬੇ ਵਿੱਚ ਕੇਵਲ ਕਿਸਾਨ ਵਰਗ ਨਹੀਂ ਬਲਕਿ ਅਨੁਸੂਚਿਤ ਜਾਤੀ, ਹਿੰਦੂ ਵਰਗ ਅਤੇ ਪਛੜੇ ਵਰਗ ਵੀ ਸਾਨੂੰ ਸਮਰਥਨ ਦੇ ਸਕਦੇ ਹੈ। ਫਿਰੋਜ਼ਪੁਰ ਤੋਂ ਇਲਾਵਾ ਭਾਜਪਾ ਨੇ ਅਨੰਦਪੁਰ ਸਾਹਿਬ ਸੀਟ 'ਤੇ ਉਮੀਦਵਾਰ ਐਲਾਨਿਆ ਨਹੀਂ। ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਵਰਾਸ਼ ਰਾਏ ਖੰਨਾ ਅਤੇ ਡਾਕਟਰ ਸੁਭਾਸ਼ ਸ਼ਰਮਾ ਇਸ ਵਿੱਚ ਮੁਕਾਬਲੇ ਵਿੱਚ ਨੇ। ਸੰਗਰੂਰ ਸੀਟ 'ਤੇ ਅਰਵਿੰਦ ਖੰਨਾ ਅਤੇ ਦਰਸ਼ਨ ਸਿੰਘ ਨੈਣੇਵਾਲ ਵਿਚਕਾਰ ਮੁਕਾਬਲਾ ਹੈ। ਸਭ ਤੋਂ ਵੱਡੀ ਦਿੱਕਤ ਫਤਿਹਗੜ੍ਹ ਸਾਹਿਬ ਰਾਖਵੇਂ ਸੀਟ 'ਤੇ ਆ ਰਹੀ ਹੈ। ਇਸ ਲਈ ਪਾਰਟੀ ਵਿੱਚ 2 ਨਾਮ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਭਾਜਪਾ ਵਿੱਚ ਆਏ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਬੇਟੇ ਰਿੰਕੂ ਅਟਵਾਲ ਅਤੇ ਸਾਬਕਾ ਬਿਊਰੋਕਰੇਟ SR ਲੱਦੜ ਦਾ ਨਾਮ ਇੱਥੇ ਚੱਲ ਰਿਹਾ ਹੈ। 4 ਸੀਟਾਂ 'ਤੇ ਭਾਜਪਾ ਦੇ ਉਮੀਦਵਾਰਾਂ ਦਾ ਇੰਤਜ਼ਾਰ ਹੈ। ਪਾਰਟੀ ਨੇ ਹਾਲੇ ਤੱਕ 9 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਨੇ। ਸੁਪਰੀਮ ਕੋਰਟ ਨੇ ਆਖਿਆ ਕਿ ਜਿਹੜੇ ਲੋਕ ਸਿਖਰਲੀ ਅਦਾਲਤ ਅਤੇ ਹਾਈ ਕੋਰਟ ਦੀ ਲੰਬੀ ਛੁੱਟੀਆਂ ਨੂੰ ਲੈ ਕੇ ਉਹਨਾਂ ਦੀ ਆਲੋਚਨਾ ਕਰਦੇ ਹੈ, ਉਹ ਇਹ ਨਹੀਂ ਸਮਝਦੇ ਕਿ ਜੱਜ ਨੂੰ ਤਾਂ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਛੁੱਟੀ ਨਹੀਂ ਮਿਲਦੀ। ਜਸਟਿਸ BR ਗਵਈ ਅਤੇ ਸੰਦੀਪ ਮਹਿਤਾ ਦੀ ਅਦਾਲਤ ਨੇ ਆਖਿਆ ਕਿ ਜਿਹੜੇ ਲੋਕ ਸੁਪਰੀਮ ਕੋਰਟ ਅਤੇ ਹਾਈ ਕੋਰਟ ਵਿੱਚ ਲੰਬੀ ਛੁੱਟੀ ਦੀ ਆਲੋਚਨਾ ਕਰਦੇ ਹੈ, ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਛੁੱਟੀ ਨਹੀਂ ਕਰਦੇ। ਅਦਾਲਤ ਨੇ ਆਖਿਆ ਕਿ ਜੱਜਾਂ ਨੂੰ ਵੀਕੈਂਡ ਅਤੇ ਹੋਰਨਾਂ ਕੰਮਾਂ ਤੋਂ ਇਲਾਵਾ ਵੱਖ ਵੱਖ ਸੰਮੇਲਨ ਵਿੱਚ ਜਾਣਾ ਹੁੰਦਾ ਹੈ। ਸੁਪਰੀਮ ਕੋਰਟ ਅਤੇ ਹਾਈ ਕੋਰਟ ਵਿੱਚ ਛੁੱਟੀ ਦਾ ਮੁੱਦਾ ਤਦ ਸਾਹਮਣੇ ਆਇਆ ਜਦੋਂ ਅਦਾਲਤ ਪੱਛਮੀ ਬੰਗਾਲ ਸਰਕਾਰ ਦੀ ਇੱਕ ਪਟੀਸ਼ਨ 'ਤੇ ਸੁਣਵਾਈ ਲਈ ਵੀਰਵਾਰ ਦਾ ਦਿਨ ਤੈਅ ਕੀਤਾ। ਦੋਨਾਂ ਧਿਰਾਂ ਨੇ ਆਖਿਆ ਕਿ ਸਿਖਰਲੀ ਅਦਾਲਤ ਦੇ ਵੱਲੋਂ ਛੁੱਟੀਆਂ 'ਤੇ ਜਾਣ 'ਤੇ ਪਹਿਲਾਂ ਦਲੀਲਾਂ ਪੂਰੀਆਂ ਕੀਤੀਆਂ ਜਾਣ ਜੋ 20 ਮਈ ਨੂੰ ਸ਼ੁਰੂ ਹੋਣਗੀਆਂ। ਅਦਾਲਤ ਨੇ ਆਖਿਆ ਕਿ ਅਜਿਹਾ ਹੋ ਜਾਏਗਾ ਤਾਂ ਛੁੱਟੀਆਂ ਦੌਰਾਨ ਅਸੀਂ ਫੈਸਲੇ ਲਿਖ ਪਾਵਾਂਗੇ। ਇਸ ਗੱਲ 'ਤੇ ਭਾਰਤ ਸਰਕਾਰ ਦੇ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਜੱਜਾਂ ਦੇ ਬੇਹੱਦ ਸਖ਼ਤ ਸ਼ਡਿਊਲ ਦੀ ਗੱਲ ਚੁੱਕੀ, ਜਿਸ ਤੋਂ ਬਾਅਦ ਅਦਾਲਤ ਨੇ ਇਹ ਟਿੱਪਣੀ ਕੀਤੀ। ਮਾਮਲੇ ਦੀ ਸੁਣਵਾਈ ਦੌਰਾਨ ਕੇਂਦਰ ਵੱਲੋਂ ਸੋਲਿਸਟਰ ਜਨਰਲ ਮਹਿਤਾ ਦੀ ਹਾਜ਼ਰੀ ਵਿੱਚ ਆਖਿਆ ਗਿਆ ਕਿ ਸਿਖਰਲੀ ਅਦਾਲਤ ਦੇ ਜੱਜ ਰੋਜ਼ਾਨਾ 50 ਤੋਂ 60 ਮਾਮਲੇ ਦੇਖਦੇ ਆ ਅਤੇ ਉਹ ਛੁੱਟੀਆਂ ਦੇ ਹੱਕਦਾਰ ਨੇ। ਸੀਨੀਅਰ ਵਕੀਲ ਨੇ ਵੀ ਆਖਿਆ ਕਿ ਇਹ ਦੇਸ਼ ਦਾ ਸਭ ਤੋਂ ਔਖਾ ਕੰਮ ਹੈ। ਜਸਟਿਸ ਗਵਈ ਨੇ ਆਖਿਆ ਕਿ ਛੁੱਟੀਆਂ ਦੌਰਾਨ ਜੱਜਾਂ ਵੱਲੋਂ ਉਹਨਾਂ ਦੇ ਦੁਆਰਾ ਸੁਣੇ ਗਏ ਮਾਮਲਿਆਂ ਦੇ ਫੈਸਲੇ ਲਿਖਦੇ। ਉਹਨਾਂ ਆਖਿਆ ਕਿ ਲੰਬੇ ਫੈਸਲੇ ਛੁੱਟੀਆਂ ਵਿੱਚ ਹੀ ਲਿਖਣੇ ਹੁੰਦੇ ਹੈ। ਸੋਲਿਸਟਰ ਜਨਰਲ ਨੇ ਆਖਿਆ ਕਿ ਜਿਹੜੇ ਨਿਆਂਪਾਲਿਕਾ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਰੱਖਦੇ ਉਹ ਇਸ ਦੀ ਆਲੋਚਨਾ ਕਰਦੇ ਨੇ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।